ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਭਗਤਾਂ ਦੀ ਬਾਣੀ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਧਨਾਸਰੀ ਰਾਗ ਦੇ ਵਿੱਚ ਸ੍ਰੀ ਜ਼ੈਨ ਭਗਤ ਜੀ 695 ਅੰਗ 'ਤੇ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ। ਸੋਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਸੈਣ ਰੂਪ ਹਰ ਜਾਏ ਕਹਿ ਆਇਆ ਰਾਣੈ ਨੋ ਰੀਝਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ, ਰਾਣੈ ਦੂਰੋਂ ਸੱਦ ਕੈ ਗਲਹੋਂ ਕਵਾਏ ਖੋਲ ਪੈ ਨਾਈ, ਵਸ ਕੀਤਾ ਹਾਂ ਤੁਧ ਅੱਜ ਬੋਲੈ ਰਾਜਾ ਸੁਣੇ ਲੁਕਾਈ, ਪ੍ਰਗਟ ਕਰੈ ਭਗਤ ਵਡਿਆਈ। ਐਸਾ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਦੇ ਵਿੱਚ ਇਹ ਫਰਮਾਇਆ ਹੈ ਬਚਨ। ਸੋ ਜਿਸ ਪ੍ਰਕਾਰ ਦੇ ਨਾਲ ਭਗਤ ਸੈਣ ਜੀ ਬਾਧਵਗੜ੍ਹ ਵਿੱਚ ਜੋ ਰੀਵਾ ਰਿਆਸਤ ਪੈਂਦੀ ਹੈ, ਉੱਥੇ ਦੇ ਰਾਜਾ ਰਾਮ ਦੇ ਨਾਈ ਸਨ। ਇਹ ਰਾਜੇ ਦੀ ਮੁੱਠੀ ਚਾਪੀ ਕਰਨੀ, ਮਾਲਸ਼ ਕਰਨੀ, ਇਸ਼ਨਾਨ ਕਰਾਉਣ ਦੇ ਕੱਪੜੇ ਪਰਾਉਣੇ, ਸੇਵਾ ਕਰਦੇ ਹੁੰਦੇ। ਸੋ ਇਸ ਪ੍ਰਕਾਰ ਵਿਆਹ ਆਦਿਕ ਮੰਗਲਾਂ ਦੇ ਸਮੇਂ 'ਤੇ ਜਾਂ ਅੰਤਿਮ ਸੰਸਕਾਰਾਂ ਵੇਲੇ ਮਰਨ ਸਮੇਂ, ਸੋ ਬੁੱਤੀਆਂ ਵਗੈਰਾ ਦੇਣ ਦਾ ਕੰਮ ਨਿਭਾਉਂਦੇ। ਹੌਲੀ ਹੌਲੀ ਪਿਛਲੇ ਸੰਸਕਾਰ ਜਾ ਕੇ ਮਨ ਭਗਤੀ ਵੱਲ ਨੂੰ ਪ੍ਰੇਰਨਾ ਦੇਣ ਲੱਗ ਪਿਆ। ਪਰਮਾਤਮਾ ਦੀ ਕਿਰਪਾ ਹੋ ਗਈ, ਰਾਮਾਨੰਦ ਜੀ ਨੂੰ ਆਪ ਨੇ ਗੁਰੂ ਧਾਰਿਆ, ਪਰਮ ਸੇਵਕ ਬਣ ਗਏ। ਸੋ ਉਹਨਾਂ ਦੁਆਰਾ ਜੋ ਲਿਖਤੀ ਰਚਨਾ ਸੀ ਉਹਨੂੰ ਗਾਉਣਾ, ਉਹਦੇ ਵਿੱਚੋਂ ਫਿਰ ਉਹਨਾਂ ਦੇ ਵਿਚਾਰ, ਉਹਨਾਂ ਦੇ ਖਿਆਲਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਸ਼ੁਰੂ ਕੀਤਾ। ਢਾਲਣ ਦੇ ਨਾਲ ਹੌਲੀ ਹੌਲੀ ਕਿਰਪਾ ਹੋ ਗਈ, ਆਤਮਕ ਅਵਸਥਾ ਕਾਫ਼ੀ ਉੱਚੀ ਚਲੀ ਗਈ। ਸੰਤਾਂ ਮਹਾਤਮਾ ਦੇ ਬੜੇ ਸ਼ਰਧਾਲੂ ਸੀ, ਜਦੋਂ ਵੀ ਮਹਾਤਮਾ ਆਉਣੇ ਘਰੇ ਬੜਾ ਚਾਅ ਚੜ੍ਹ ਜਾਣਾ, ਰਾਜੇ ਦੀ ਸੇਵਾ ਵੀ ਕਰਦੇ ਸੀ। ਪਰ ਇੱਕ ਦਿਨ ਮਹਾਤਮਾ ਆ ਗਏ, ਕੀਰਤਨ ਸ਼ੁਰੂ ਹੋ ਗਿਆ ਰਾਤ ਨੂੰ, ਪਰਮੇਸ਼ਰ ਦੇ ਭਜਨ ਦੇ ਵਿੱਚ ਐਸੇ ਲੀਨ ਹੋਏ, ਸਮਾਧੀ ਲੱਗ ਗਈ, ਰਾਜ ਦੁਆਰੇ ਜਾਣਾ ਹੀ ਭੁੱਲ ਗਏ। ਸੋ ਜਦੋਂ ਅੱਖ ਖੁੱਲ੍ਹੀ, ਬੜੀ ਘਬਰਾਹਟ ਹੋਈ ਮਨ 'ਚ, ਵੀ ਓਹੋ ਮੈਂ ਤਾਂ ਜਾਣਾ ਸੀ ਉੱਥੇ, ਰਾਜਾ ਗੁੱਸਾ ਹੋਵੇਗਾ, ਮੈਨੂੰ ਨੌਕਰੀ ਤੋਂ ਕੱਢ ਦੇਵੇਗਾ, ਕਈ ਖਿਆਲ ਆਏ। ਪਰ ਫਿਰ ਵੀ ਚਲੋ ਚੱਲਦੇ ਹਾਂ, ਮਾਫ਼ੀ ਮੰਗ ਲੈਂਦੇ ਹਾਂ, ਰਾਜੇ ਮਾਫ਼ ਕਰ ਦਿੰਦੇ ਹੁੰਦੇ ਨੇ। ਜਦੋਂ ਆਪ ਜੀ ਜਾ ਕੇ ਰਾਜੇ ਕੋਲ ਪਹੁੰਚੇ, ਕਹਿਣ ਲੱਗੇ ਮੈਥੋਂ ਬਹੁਤ ਭਾਰੀ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ, ਮੈਂ ਗਲਤੀ ਕੀਤੀ ਆ, ਕੱਲ੍ਹ ਮੈਂ ਆਪਦੀ ਸੇਵਾ 'ਚ ਹਾਜ਼ਰ ਨਹੀਂ ਹੋ ਸਕਿਆ। ਰਾਜਾ ਕਹਿਣ ਲੱਗਿਆ ਮਾਫ਼ੀ ਕਹਿ ਦੇ, ਹੁਣ ਤਾਂ ਤੂੰ ਮੇਰੇ ਕੋਲ ਉੱਠ ਕੇ ਗਿਆ, ਜਿਵੇਂ ਅੱਜ ਰਾਤ ਤੁਸੀਂ ਸਾਡੀ ਸੇਵਾ ਕੀਤੀ ਆ, ਪ੍ਰਸੰਨ ਕੀਤਾ ਮੈਨੂੰ, ਮੇਰੀ ਤਾਂ ਬਿਮਾਰੀ ਹਟ ਗਈ, ਮੈਂ ਤਾਂ ਨੌਂਬਰ ਨਾ ਹੋਇਆ ਫਿਰਦਾ, ਇੰਨੀ ਸੋਹਣੀ ਸੇਵਾ ਕੀਤੀ ਹੈ। ਸੋ ਇਸ ਤਰ੍ਹਾਂ ਬੜੀ ਹੈਰਾਨਗੀ ਹੋਈ ਮਨ ਨੂੰ। ਰਾਜੇ ਨੇ ਵੀ ਸੋਚਿਆ ਵੀ ਸੱਚ ਹੀ ਬੋਲਦੇ ਨੇ, ਪਰ ਇਹਨਾਂ ਦੀ ਜਗ੍ਹਾ ਕੌਣ ਆਇਆ, ਅਤੇ ਭਗਤ ਜੀ ਸੋਚੇ ਨੇ ਮੇਰੀ ਜਗ੍ਹਾ 'ਤੇ ਕੌਣ ਆਇਆ। ਫਿਰ ਉਹਨਾਂ ਦੇ ਮੁੱਖ 'ਚੋਂ ਨਿਕਲ ਗਿਆ, ਉਹ ਤਾਂ ਪਰਮਾਤਮਾ ਮੇਰਾ ਰੂਪ ਧਾਰ ਕੇ ਮੇਰੀ ਸੇਵਾ ਨਿਭਾ ਗਏ ਇੱਥੇ। ਰਾਜੇ ਨੂੰ ਵੀ ਪਤਾ ਲੱਗ ਗਿਆ, ਰਾਜਾ ਵੀ ਸ਼ਰਧਾਲੂ ਬਣ ਗਿਆ, ਵੀ ਇਹ ਤਾਂ ਬੜੇ ਪਹੁੰਚੇ ਹੋਏ ਨੇ। ਉਸ ਵਕਤ ਸੈਣ ਜੀ ਨੂੰ ਆਪਣਾ ਜਿਹੜਾ ਪੁਸ਼ਾਕਾ ਉਤਾਰ ਕੇ, ਬੜਾ ਕੀਮਤੀ ਸੀ, ਰਾਜਿਆਂ ਦੇ ਪੁਸ਼ਾਕਿਆਂ ਵਿੱਚ ਹੀਰੇ ਮੋਤੀ ਲੱਗੇ ਹੁੰਦੇ ਨੇ, ਬੜੇ ਮਹਿੰਗੇ ਮਹਿੰਗੇ, ਸੋਨੇ ਦੀ ਤਾਰਾਂ ਨਾਲ ਕਢਾਈ ਕੀਤੀ ਹੁੰਦੀ, ਉਹ ਦਿੱਤਾ ਫਿਰ ਸਿਰੋਂ ਪਾਉ ਵਜੋਂ। ਪਰ ਉੱਧਰੋਂ ਭਗਤ ਜੀ ਨੇ ਵੀ ਹੁਣ ਰਾਜੇ ਨੂੰ ਕਹਿ ਤਾ, ਹੁਣ ਤੇਰੀ ਨੌਕਰੀ ਨਹੀਂ ਕਰਾਂਗਾ, ਹੁਣ ਮੈਂ ਸੱਚੇ ਪਰਮਾਤਮਾ ਦੀ ਨੌਕਰੀ ਕਰਾਂਗਾ, ਹੁਣ ਮੈਨੂੰ ਲੋੜ ਨਹੀਂ। ਇਸ ਤਰ੍ਹਾਂ ਪਰਮੇਸ਼ਰ ਦੇ ਵਿੱਚ ਜੁੜ ਗਏ ਅਤੇ ਭਗਤੀ ਕਰਨ ਲੱਗ ਪਏ। ਸੋ ਜਦੋਂ ਪਰਮੇਸ਼ਰ ਜੀ ਨੇ ਸੈਣ ਜੀ ਦੀ ਪ੍ਰੇਮਾ ਭਗਤੀ 'ਤੇ ਖੁਸ਼ ਹੋ ਕੇ ਦਰਸ਼ਨ ਦਿੱਤੇ, ਸੈਣ ਜੀ ਨੇ ਬਹੁਤ ਸਤਿਕਾਰ ਦੇ ਨਾਲ ਉੱਠ ਕੇ ਨਮਸਕਾਰ ਕੀਤੀ, ਪਰਮੇਸ਼ਰ ਦੇ ਸਰਗਣ ਸਰੂਪ ਦੀ ਵਿਧੀ ਪੂਰਵ ਫਿਰ ਆਰਤੀ ਕੀਤੀ ਉਹਨਾਂ ਨੇ ਵੀ। ਸੋ ਇਸ ਪ੍ਰਕਾਰ ਇਹ ਪਾਵਨ ਸ਼ਬਦ ਸਰਵਣ ਕਰ ਰਹੇ ਆਰਤੀ ਦਾ, ਧੂਪ ਦੀਪ ਕ੍ਰਿਤ ਸਾਜ ਆਰਤੀ, ਸ੍ਰੀ ਸੈਣ ਜੀ ਦਾ ਸ਼ਬਦ ਹੈ। ਕਹਿੰਦੇ ਧੂਪ ਦਿਖਾ ਕੇ, ਦੀਵੇ ਵਿੱਚ ਘਿਓ ਅਤੇ ਬੱਤੀਆਂ ਪਾ ਕੇ, ਕੇਸਰ ਰਗੜ ਕੇ, ਸਿਹਰੇ ਲੈ ਕੇ, ਆਰਤੀ ਦਾ ਸਮਾਨ ਸਜਾ ਕੇ, ਵਾਰ ਨੇ ਜਾਉ ਕਮਲਾਪਤੀ, ਹੇ ਕਮਲਾਪਤੀ ਭਾਵ ਕਮਲਾ ਲੱਛਮੀ ਨੂੰ ਕਹੀਏ, ਪਤੀ ਉਹਦਾ ਕੌਣ, ਲੱਛਮੀ ਪਤੀ ਭਾਵ ਵਿਸ਼ਨੂੰ ਭਗਵਾਨ ਜੀ, ਮੈਂ ਆਪ ਜੀ ਦੇ ਉੱਪਰੋਂ ਵਾਰ ਨੇ ਬਲਿਹਾਰ ਕੁਰਬਾਨ ਜਾਂਦਾ। ਇਹ ਜਿਹੇ ਜੀ ਮਨ ਦੇ ਅੰਦਰ ਸਰੂਪ ਧਾਰਿਆ, ਬੰਦਗੀ ਪਰਮੇਸ਼ਰ ਦੀ ਕੀਤੀ ਆ, ਪਰਮੇਸ਼ੁਰ ਉਹੋ ਜਿਹੇ ਰੂਪ 'ਚ ਆ ਕੇ ਦਰਸ਼ਨ ਦੇ ਦਿੰਦੇ ਹੁੰਦੇ। ਇਹ ਬੜੀਆਂ ਡੂੰਘੀਆਂ ਚੀਜ਼ਾਂ, ਆਮ ਤਾਂ ਬੰਦਾ ਵਿਚਾਰਾ ਬਹੁਤ ਦੂਰ 'ਤੇ ਬੈਠਾ, ਜਿਹੜੇ ਬੰਦੇ ਬਹੁਤ ਨਾਮ ਅਭਿਆਸ ਕਰਦੇ ਉਹਨਾਂ ਨੂੰ ਪਤਾ ਕਿ ਕਿਹੋ ਜਿਹੀ ਅਵਸਥਾ ਮੁਤਾਬਕ ਉਹ ਕਿਵੇਂ ਕਿਰਪਾ ਕਰਦੇ ਨੇ। ਸੋ ਇਸ ਤਰ੍ਹਾਂ ਜੋ ਧੂਪ ਦੀਪ ਸੇਵਾ ਗੋਪਾਲ ਅਣਕ ਬਾਰ ਬੰਦਨ ਕਰਤਾਰ, ਇਹ ਧੂਪ ਦਿਖਾਉਣ ਦੀ ਰੀਤੀ ਬੜੀ ਪੁਰਾਣੀ ਹੈ। ਇਹਨੂੰ ਲਾਭਦਾਇਕ ਜਾਣ ਕੇ ਸਾਰੇ ਮਤਾਂ ਨੇ ਪ੍ਰਮਾਣ ਕੀਤਾ ਹੈ। ਈਸਾਈ ਮਤ ਦੇ ਬਾਈਬਲ ਕਾਂਡ 30 ਆਇਤ 7 'ਚ ਧੂਪ ਦਿਖਾਉਣ ਦੀ ਬੜੀ ਮਰਿਆਦਾ ਦੱਸੀ ਹੋਈ ਹੈ ਉੱਥੇ ਵੀ, ਔਰ ਸ਼ੁਰੂ ਤੋਂ ਲੈ ਕੇ ਧੂਪ ਦਿਖਾਉਣਾ। ਮਹਾਰਾਜ ਵੀ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਲਈ ਦਿੱਤਾ ਕਰਤਾਰਪੁਰ ਸਾਹਿਬ ਕੇ ਸਤਿਕਾਰ ਨਾਲ ਲੈ ਕੇ ਜਾਣਾ, ਤੋ ਸਵੇਰੇ ਸ਼ਾਮ ਧੂਪ ਦੀਪ ਕਰਨਾ, ਧੂਪ ਦਿਖਾਉਣੀ ਤਾਂ ਕਿ ਮਾਹੌਲ ਵਿੱਚ ਖੁਸ਼ਬੂ ਰਹੇ, ਸਿਹਰਾ ਆਦਿਕ ਪਾਉਣਾ, ਸਤਿਕਾਰ ਕਰਨਾ ਗੁਰਾਂ ਦਾ। ਸਰਗੁਣ ਸਰੂਪ ਹੋਣ ਕਰਕੇ ਹੈ ਇਹ, ਇੱਕ ਨਿਰਗੁਣ ਸਰੂਪ ਆ। ਨਿਰਗੁਣ ਸਰੂਪ ਦੀ ਆਰਤੀ ਸ਼ਰਵਣ ਕੀਤੀ ਸੀ ਆਪਾਂ ਨੇ, ਸੋ ਇਸ ਪ੍ਰਕਾਰ ਨਿਰਗੁਣ ਸਰੂਪ ਦੀ ਜਿਹੜੀ ਆਰਤੀ ਪਹਿਲੇ ਪਾਤਸ਼ਾਹ ਨੇ ਕੀਤੀ, ਪ੍ਰਤੱਖ ਆਰਤੀ ਜਿਹੜੀ ਹੈ ਉਹ ਭਗਤਾਂ ਵੱਲੋਂ ਸਰਗੁਣ ਰੂਪ ਦੀ ਕੀਤੀ। ਪੰਚਮ ਪਿਤਾ ਮਹਾਰਾਜ ਫਰਮਾਉਂਦੇ, ਧੂਪ ਦਿਖਾ ਕੇ ਦੀਪਕ ਬਾਲ ਕੇ ਮੈਂ ਗੋਪਾਲ ਦੀ ਸੇਵਾ ਕਰਦਾ ਹਾਂ ਅਤੇ ਅਨੇਕ ਵਾਰ ਕਰਤਾਰ ਨੂੰ ਨਮਸਕਾਰ ਕਰਦਾ। ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ, ਗੌਣ ਰਾਗ ਦੇ ਵਿੱਚ ਫਰਮਾਇਆ। ਅੰਤਰੀ ਭਾਵ ਦੇ ਵਿੱਚ ਧੂਪ ਹੁੰਦਾ ਜਸ, ਦੀਪ ਹੁੰਦਾ ਗਿਆਨ, ਘ੍ਰਿਤ ਹੁੰਦਾ ਘਿਓ, ਹੁੰਦਾ ਪ੍ਰੇਮ ਦਾ ਘਿਓ। ਇਹ ਆਪਾਂ ਨੂੰ ਪਤਾ ਹੈ ਕਿ ਪ੍ਰੇਮ ਦਾ ਘਿਓ ਹੁੰਦਾ। ਸੋ ਇਹਨਾਂ ਨਾਲ ਬਿਰਤੀ ਰੂਪ ਆਰਤੀ ਸਜਾ ਕੇ ਬ੍ਰਹਮਾਕਾਰ ਬਿਰਤੀ ਕਰਕੇ ਜੋ ਮਾਇਆਪਤੀ ਪਰਮੇਸ਼ਰ ਪਰਮਾਤਮਾ, ਮੈਂ ਆਪ ਤੋਂ ਮਲਿਹਾਰ ਕੁਰਬਾਨ ਜਾਂਦਾ, ਵਾਰਨੇ ਜਾਉ ਕਮਲਾਪਤੀ। ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਇਹ ਹਰੀ ਰਾਮ ਰਾਏ ਪ੍ਰਕਾਸ਼ ਰੂਪ ਮੈਂ ਪਿੱਛੇ ਵੀ ਆਪ ਦਾ ਮੰਗਲ ਕਰਦਾ ਸੀ, ਇਹ ਹਰੀ ਰਾਜਾ ਪਰਮੇਸ਼ਰ ਹੁਣ ਵੀ ਮੈਂ ਆਪਦੇ ਮੰਗਲ ਕਰਦਾ, ਅੱਗੋਂ ਵੀ ਹਰੀ ਰਾਜਾ ਜੀ ਆਪ ਦੇ ਮੰਗਲਾਂ ਨੂੰ ਕਰਾਂਗਾ। ਇਹ ਹਰੀ ਰਾਜੇ ਸਭ ਮੰਗਲਾਂ 'ਚੋਂ ਆਪ ਦਾ ਮੰਗਲ ਸ੍ਰੇਸ਼ਟ ਹੈ, ਇਸ ਲਈ ਮੈਂ ਹਰ ਰੋਜ਼ ਹੇ ਰਾਮ ਰਾਏ ਆਪਦੇ ਮੰਗਲ ਨੂੰ ਉਚਾਰਨ ਕਰਦਾ। ਸੋ ਨਿੱਤ ਮੰਗਲ ਰਾਜਾ ਰਾਮ ਰਾਏ ਕੋ, ਇੱਥੇ ਨਿੱਤ ਮੰਗਲ 'ਤੇ ਵਿਸ਼ਰਾਮ ਆ ਜਾਣਾ। ਉੱਤਮ ਦੀਅਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾ ਪਾਤੀ। ਇਹ ਲਕਸ਼ਮੀਪਤੀ ਨਿਰੰਜਨ ਦੇ ਪਰਮੇਸ਼ੁਰ, ਤੂੰ ਆਪ ਹੀ ਸਭ ਕੁਝ ਹੋ ਰਿਹਾ ਹੈ। ਸੋ ਨਿਰੰਜਨ ਹੋਣ ਕਰਕੇ ਤੂੰ ਨਿਰਗੁਣ ਸਰੂਪ ਹੈ ਅਤੇ ਕਮਲਾਪਤੀ ਹੋਣ ਕਰਕੇ ਤੂੰ ਸਰਗੁਣ ਸਰੂਪ ਹੈ। ਉੱਤਮ ਦੀਅਰਾ ਚੰਗਾ ਦੀਵਾ ਰੂਪ ਵੀ ਅਤੇ ਨਿਰਮਲ ਬੱਤੀ ਰੂਪ ਵੀ ਤੁਸੀਂ ਆਪ ਹੀ ਹੋ ਰਹੇ ਹੋ ਮਹਾਰਾਜ ਜੀ। ਗਿਆਨ ਰੂਪੀ ਉੱਤਮ ਦੀਵਾ ਵੀ ਆਪ ਹੋ ਅਤੇ ਨਿਰਮਲ ਬਾਤੀ, ਬਾਤੀ ਤੋਂ ਭਾਵ ਰਸਨਾ ਨਾਲ ਨਾਮ ਦਾ ਉਚਾਰਨ ਰੂਪ ਨਿਰਮਲ ਬੱਤੀ ਵੀ ਤੁਸੀਂ ਆਪ ਹੀ ਬਣ ਰਹੇ ਹੋ। ਰਾਮਾ ਭਗਤ ਰਾਮਾ ਆਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਇਹ ਹਰੀ ਰਾਮ ਜੀ ਆਪ ਜੀ ਦੀ ਭਗਤੀ ਨੂੰ ਮੇਰੇ ਪੂਰਨ ਗੁਰੂ ਰਾਮਾਨੰਦ ਜੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਮੇਰੇ ਗੁਰੂ ਰਾਮਾਨੰਦ ਜੀ ਆਪਣੇ ਉਪਦੇਸ਼ ਦੁਆਰਾ ਪਰਮਾਨੰਦ ਸਰੂਪ ਪਰਮੇਸ਼ਰ ਨੂੰ ਸਾਰੇ ਪੂਰਨ ਵਿਆਪਕ ਕਥਨ ਕਰਦੇ ਨੇ। ਇਹ ਰਾਮਾ ਤੋਂ ਭਾਵ ਰਾਮ ਜੀ ਪਰਮੇਸ਼ਰ ਜੀ, ਆਪ ਜੀ ਦੀ ਰਾਮ ਜਿਹੜੀ ਹੈ ਨਾ, ਆਰਾਮ ਦੇਣ ਵਾਲੀ ਭਗਤੀ ਦੇ ਆਨੰਦ ਨੂੰ ਆਪ ਜੀ ਦੇ ਭਗਤੀ ਜਾਣਦੇ ਅਤੇ ਉਹ ਭਗਤ ਪਰਮਾਨੰਦ ਕਹੀਏ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਅਤੇ ਉਹ ਭਗਤ ਪਰਮਾਤਮਾ ਨੂੰ ਸਾਰੇ ਕਿਤੇ ਵਿਆਪਕ ਬਖਾਨਿਆਂ ਤੋਂ ਭਾਵ ਹੁੰਦਾ ਕਥਨ ਕਰਦੇ ਹਨ। ਮਦਨ ਮੂਰਤ ਪੈ ਤਾਰ ਗੋਬਿੰਦੇ, ਸੈਨ ਭਣੈ ਭਜ ਪਰਮਾਨੰਦੇ। ਸੈਨ ਆਈ ਜੀ ਭਣੈ ਤੋਂ ਭਾਵ ਫਰਮਾਉਂਦੇ ਨੇ ਬਚਨ, ਹੇ ਪਰਮਾਨੰਦ ਵਾਹਿਗੁਰੂ, ਹੇ ਰਾਮ ਪਰਮੇਸ਼ਰ ਜੀ, ਅਸੀਂ ਆਪ ਜੀ ਦੇ ਪਵਿੱਤਰ ਨਾਮ ਨੂੰ ਭਾਜ ਹੁੰਦਾ ਜਪਦੇ ਹਾਂ ਜੀ। ਹੇ ਮਦਨ ਮੂਰਤ, ਸੁੰਦਰ ਮੂਰਤੀ ਵਾਲੇ ਗੋਬਿੰਦ ਪਰਮੇਸ਼ਰ ਜੀ, ਆਪ ਮੈਨੂੰ ਜਿਹੜਾ ਭੈਦਾਇਕ ਸੰਸਾਰ ਸਮੁੰਦਰ ਤੋਂ ਕਿਰਪਾ ਕਰਕੇ ਤਾਰ ਦੇਣਾ ਕਰੋ, ਮਿਹਰ ਕਰੋ ਮੇਰੇ 'ਤੇ। ਸੋ ਮਦਨ ਤੋਂ ਭਾਵ ਸੁੰਦਰ, ਮਦਨ ਵੈਸੇ ਕਾਮਦੇਵ ਨੂੰ ਕਹਿੰਦੇ ਨੇ ਕਿਉਂਕਿ ਕਾਮਦੇਵ ਸੁੰਦਰ ਬਹੁਤ ਜ਼ਿਆਦਾ ਹੈ, ਮਦਨ ਹੁੰਦਾ ਸੁੰਦਰ, ਅਤੇ ਇਸ ਕਰਕੇ ਉਹ ਸੰਕੇਤੀ ਅਰਥ ਲਿਆ ਇੱਥੋਂ। ਸੋ ਜਿਵੇਂ ਕਹਿੰਦੇ ਨੇ ਫਲਾਨਾ ਬੰਦਾ ਤਾਂ ਬਹੁਤ ਹੀ ਸੁੰਦਰ ਹੈ, ਇੱਕ ਉਦਾਹਰਣ ਉਹਦੀ ਕਿਸੇ ਦੀ ਦੇ ਦਿੰਦੇ ਆਪਾਂ, ਇਹ ਤਾਂ ਫਲਾਨਾ ਬੰਦਾ ਤਾਂ ਗੁਲਾਬ ਦੇ ਫੁੱਲ ਵਰਗਾ ਖਿੜਿਆ ਪਿਆ। ਇਸ ਤਰ੍ਹਾਂ ਜਦੋਂ ਆਪਾਂ ਸੰਕੇਤੀ ਅਰਥ ਦਿੰਦੇ ਹਾਂ ਵੀ ਇਹ ਫਲਾਨਾ ਫਲਾਨੇ ਵਰਗਾ ਲੱਗਦਾ, ਇਸ ਤਰ੍ਹਾਂ ਇਹਨਾਂ ਦਾ ਪਾਵਨ ਸ਼ਬਦ ਆਪਾਂ ਸ਼੍ਰਵਣ ਕੀਤਾ ਹੈ। ਸੋ ਭਗਤ ਪੀਪਾ ਜੀ ਹੋਏ ਹਨ, ਉਹਨਾਂ ਦਾ ਪਾਵਨ ਜੀਵਨ ਜਿਹੜਾ ਹੈ। ਪੀਪਾ ਜੀ ਗਗਰਾਉਣ ਦੇ ਰਾਜਾ ਸਨ, ਦੇਖ ਲਓ ਰਾਜੇ ਹੋ ਕੇ ਵੀ ਭਗਤੀ ਕੀਤੀ ਹੈ। ਸੋ ਉਹ ਕੋਟੇ ਤੋਂ 45 ਮੀਲ ਪੂਰਬ ਵਾਲੇ ਪਾਸੇ ਨੂੰ ਹੈ, ਰਾਜਸਥਾਨ ਦੇ ਵਿੱਚ। ਆਪ ਜੀ ਦਾ ਜਨਮ 1483 ਬਿਕਰਮੀ 'ਚ ਹੋਇਆ। ਪਹਿਲਾਂ ਆਪ ਦੁਰਗਾ ਦੇਵੀ ਦੇ ਭਗਤ ਸੀ, ਆਏ ਗਏ ਸੰਤਾਂ ਅਭਿਆਂਗਤਾਂ ਦੀ ਸੇਵਾ ਕਰਦੇ ਹੁੰਦੇ ਸੀ। ਇੱਕ ਦਿਨ ਪੂਰਨ ਬ੍ਰਹਮ ਗਿਆਨੀ ਮਹਾਤਮਾ ਆ ਗਏ, ਉਹਨਾਂ ਪਾਸ਼ ਨੂੰ ਆਏ ਰਾਜੇ ਨੇ ਸੰਤਾਂ ਕੋਲ। ਹੁਣ ਦੇਵੀ ਭਗਤ ਹੋਣ ਕਰਕੇ ਵੀ ਦੇਵੀ ਦੇ ਭਗਤਾਂ ਦੇਵੀ ਦੀ ਬੜੀ ਉਪਮਾ ਕੀਤੀ, ਕਿਉਂ ਜਿੱਥੇ ਤੱਕ ਕਿਸੇ ਦਾ ਮਿਆਰ ਖੜਾ ਉਹ ਉੱਥੇ ਤੱਕ ਹੀ ਕਹਿ ਸਕਦਾ ਨਾ। ਮਹਾਤਮਾ ਪਰਮੇਸ਼ਰ ਦੇ ਉਪਾਸ਼ਕ ਸੀ, ਦੋਹਾਂ ਦੀ ਉਪਾਸ਼ਨਾ ਵੱਖੋ ਵੱਖ ਹੋਣ ਕਰਕੇ ਆਪਸ ਖਿਆਲ ਨਹੀਂ ਮਿਲਦੇ। ਅਖੀਰ ਮਹਾਤਮਾ ਨੇ ਰਾਜੇ ਦੀ ਦਵੈਸ਼ ਭਾਵਨਾ ਦੂਰ ਕਰਨ ਵਾਸਤੇ ਇੱਕ ਦਿਨ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ, ਹੈ ਪਰਮੇਸ਼ਰ ਇਹ ਪੀਪਾ ਦੇਵੀ ਦਾ ਭਗਤ ਹੈ, ਆਪ ਜੀ ਦੇ ਵਿੱਚ ਅਤੇ ਆਪ ਦੇ ਸਰੂਪ ਸ੍ਰੀ ਰਾਮ ਚੰਦਰ ਕ੍ਰਿਸ਼ਨ ਆਦਿਕਾਂ 'ਚ ਪ੍ਰੇਮ ਨਹੀਂ ਰੱਖਦਾ, ਜਿਹੜੇ ਆਪ ਨੇ ਉਹ ਸਰੂਪ ਧਾਰਨ ਕੀਤੇ, ਕਿਉਂਕਿ ਉਦੋਂ ਉਹੀ ਸਰੂਪ ਪਰਮੇਸ਼ਰ ਰੂਪ ਕਰਕੇ ਲੋਕ ਜਾਣਦੇ ਸੀ। ਸੋ ਆਪ ਜੀ ਇਹਦੀ ਬੁੱਧੀ 'ਚੋਂ ਇਹ ਦਵੈਤ ਭਾਵਨਾ ਦੂਰ ਕਰ ਦਿਓ, ਸਾਰਿਆਂ ਵਿੱਚ ਇੱਕ ਦਾ ਹੀ ਜਲਵਾ ਦਿਖਾਓ। ਉਦੋਂ ਸੁਪਨੇ ਵਿੱਚ ਫਿਰ ਰਾਜੇ ਦੀ ਛਾਤੀ ਉੱਤੇ ਅਸਵਾਰ ਹੋ ਕੇ ਭਿਆਨਕ ਸਰੂਪ ਦਿਖਾ ਕੇ ਰਾਜੇ ਨੂੰ ਸਾਧੂ ਦੀ ਸ਼ਰਨ 'ਚ ਪੈਣ ਲਈ ਪ੍ਰੇਰਨਾ ਕਰਤੀ। ਦੂਜੇ ਦਿਨ ਪੀਪਾ ਜੀ ਨੇ ਸਵੇਰ ਸਾਰ ਉਹ ਸਾਧੂ ਦੀ ਚਰਨ ਸ਼ਰਨ 'ਚ ਪੈ ਕੇ ਅਦਵੈਤਵਾਦ ਦੀ ਵਿੱਦਿਆ ਸਿੱਖਿਆ ਲੈ ਲਈ। ਸੋ ਸਾਧੂ ਦੀ ਪ੍ਰੇਰਨਾ ਨਾਲ ਆਪ ਰਾਮਾਨੰਦ ਜੀ ਦੇ ਚਰਨਾਂ 'ਚ ਪਹੁੰਚ ਗਏ, ਸੇਵਾ ਭਾਵ ਨਾਲ ਪ੍ਰਸੰਨ ਕਰਕੇ ਫਿਰ ਗੁਰੂ ਦੀਖਿਆ ਲਈ ਅਤੇ ਪਰਮ ਪਦ ਦੀ ਪ੍ਰਾਪਤੀ ਕੀਤੀ। ਫਿਰ ਪੀਪਾ ਜੀ ਨੇ ਆਪਣੇ ਸ਼ਹਿਰ ਦੇ 'ਚ ਭਗਤੀ ਦਾ ਜੀਵਨ ਜਿਹੜਾ ਸੀ ਬਤੀਤ ਕੀਤਾ, ਔਰ ਆਪਣੇ ਉਪਦੇਸ਼ਤਾ ਜਿਹੜੇ ਸੀ ਗੁਰੂ ਰਾਮਾਨੰਦ ਜੀ, ਉਹਨਾਂ ਨੂੰ ਆਪਣੇ ਉੱਥੇ ਰਾਜਧਾਨੀ 'ਚ ਬੁਲਾ ਕੇ ਰਾਣੀਆਂ ਨੂੰ ਵੀ ਉਪਦੇਸ਼ ਕਰਵਾਇਆ ਕਿ ਰਾਣੀਆਂ ਵੀ ਸਾਰੀਆਂ ਭਗਤੀ ਕਰਨ ਲੱਗ ਜਾਣ ਅਤੇ ਮੈਂ ਇਕੱਲਾ ਹੀ ਨਾ ਭਗਤੀ ਕਰਾਂ। ਆਪ ਜੀ ਨੇ ਆਪਣਾ ਜਿਹੜਾ ਜੀਵਨ ਸੀ ਉਹ ਬੜਾ ਬਰਾਗਮਈ ਬਤੀਤ ਕੀਤਾ, ਆਪਣੇ ਰਾਜ ਭਾਗ ਨੂੰ ਛੱਡ ਕੇ ਬਾਹਰ ਜਾਣ ਨੂੰ ਤਿਆਰ ਹੋ ਗਏ, ਰਾਣੀਆਂ ਵੀ ਤਿਆਰ ਹੋ ਗਈਆਂ। ਸਾਰਿਆਂ ਨਾਲੋਂ ਛੋਟੀ ਰਾਣੀ ਸੀਤਾ ਸੀ ਜਿਹਦਾ ਨਾਮ, ਉਹ ਆਪਣੇ ਗਹਿਣੇ ਕੱਪੜੇ ਲਾ ਕੇ ਨਾਲ ਜਾਣ ਨੂੰ ਤਿਆਰ ਹੋ ਗਈ। ਰਾਜੇ ਨੇ ਸੀਤਾ ਰਾਣੀ ਪਹਿਲਾਂ ਹੀ ਦੁਆਰਕਾ 'ਚ ਆਏ, ਦੋਨੋਂ ਜਾਣੇ ਰਾਜਾ ਅਤੇ ਸੀਤਾ ਰਾਣੀ ਪਹਿਲਾਂ ਦੁਆਰਕਾ ਵਿੱਚ ਚੱਲ ਕੇ ਆਏ। ਇੱਥੇ ਆ ਕੇ ਲੋਕਾਂ ਤੋਂ ਪੁੱਛਿਆ ਕ੍ਰਿਸ਼ਨ ਜੀ ਕਿੱਥੇ ਹਨ, ਲੋਕਾਂ ਨੇ ਕਿਹਾ ਕ੍ਰਿਸ਼ਨ ਲੀਲਾ ਦੀ 7ਵੀਂ ਰਾਤ ਦੇ ਬਾਅਦ ਕ੍ਰਿਸ਼ਨ ਜੀ ਸਮੁੰਦਰ ਵਿੱਚ ਲੀਨ ਹੋ ਗਏ ਹਨ। ਇਹ ਗੱਲ ਸੁਣ ਕੇ ਰਾਜੇ ਅਤੇ ਰਾਣੀ ਨੇ ਜਾ ਪਾਣੀ 'ਚ ਛਾਲ ਮਾਰਤੀ ਜਾ ਕੇ। ਇਹ ਭਗਤੀ ਵਾਲੇ ਹੁੰਦੇ ਨੇ, ਭੋਲੇ ਜਿਹੇ ਹੁੰਦੇ ਨੇ, ਬਿਲਕੁਲ ਸੱਚੇ ਸੁੱਚੇ ਅੰਦਰੋਂ ਬਾਹਰੋਂ, ਕੋਈ ਵਲ ਛਲ ਨਹੀਂ ਹੁੰਦਾ, ਹਰੇਕ ਗੱਲ ਨੂੰ ਸੱਤ ਮੰਨ ਲੈਣਾ, ਆਹੀਓ ਪ੍ਰਾਪਤੀ ਹੁੰਦੀ ਹੈ। ਅਤੇ ਭਗਵਾਨ ਜੀ ਨੇ ਉਸੇ ਵੇਲੇ ਦੋਹਾਂ ਨੂੰ ਦੋ ਰੂਪ ਧਾਰ ਕੇ ਦਰਸ਼ਨ ਵੀ ਦਿੱਤੇ ਅਤੇ ਪਾਣੀ 'ਚੋਂ ਬਾਹਰ ਕੱਢ ਲਿਆ। ਫਿਰ ਤੀਰਥ ਯਾਤਰਾ ਕਰਦੇ ਹੋਏ ਪੀਪਾ ਜੀ ਆਪਣੀ ਧਰਮ ਪਤਨੀ ਸੀਤਾ ਸਮੇਤ ਜੰਗਲ 'ਚੋਂ ਲੰਘੇ, ਉੱਥੋਂ ਚੋਰ ਡਾਕੂ ਕਈ ਪ੍ਰਕਾਰ ਦੇ ਮਿਲ ਪਏ, ਕੋਲ ਆ ਕੇ ਕਹਿੰਦੇ ਤੁਹਾਡੇ ਕੋਲ ਜੋ ਹੈ ਇੱਥੇ ਰੱਖ ਦਿਓ, ਮਾਰ ਦਿਆਂਗੇ ਨਹੀਂ। ਪੀਪਾ ਜੀ ਕਹਿਣ ਲੱਗੇ ਤਾਂ ਭਾਈ ਯਾਤਰੂ ਹੈ, ਪਰਦੇਸੀਆਂ, ਸਾਡੇ ਕੋਲ ਤਾਂ ਕੋਈ ਪੈਸਾ ਨਹੀਂ, ਰੱਬ ਦਾ ਨਾਂ ਲੈਣ ਵਾਲੇ ਬੰਦੇ ਹਾਂ, ਗੋਬਿੰਦ ਗੋਬਿੰਦ ਜਪਦੇ ਹਾਂ, ਭਾਈ ਇਹ ਲੈਣਾ ਤਾਂ ਲੈ ਲਓ। ਇਹ ਗੱਲ ਸੁਣ ਕੇ ਚੋਰ ਡਾਕੂ ਸਾਰੇ ਹੈਰਾਨ ਰਹਿ ਗਏ, ਈਸ਼ਵਰ ਵਾਲੀਆਂ ਗੱਲਾਂ ਸੁਣ ਕੇ ਮੋਮ ਦਿਲ ਹੋ ਗਏ, ਕਿਉਂਕਿ ਭਗਤੀ ਦਾ ਪ੍ਰਤਾਪ ਹੀ ਇੰਨਾ। ਮਾਰਨ ਦੀ ਥਾਂ ਨਮਸਕਾਰ ਕੀਤੀ ਚਲੇ ਗਏ। ਜਦੋਂ ਪੀਪਾ ਜੀ ਦੀ ਬਿਰਤੀ ਸਾਰਿਆਂ ਕਰਮਾਂ ਧਰਮਾਂ ਤੋਂ ਉੱਤੇ ਉੱਠ ਗਈ, ਉੱਚੀ ਅਵਸਥਾ ਵਿੱਚ ਜੁੜ ਕੇ, ਬਹੁਤ ਉੱਚੀ ਅਵਸਥਾ 'ਚ ਫਿਰ ਇਹ ਸ਼ਬਦ ਉਚਾਰਿਆ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੀਪਾ ਜੀ ਦਾ ਇੱਕੋ ਹੀ ਸ਼ਬਦ ਆਉਂਦਾ, ਬਸ ਇਹੀ, ਹੋਰ ਕੋਈ ਸ਼ਬਦ ਨਹੀਂ ਉਚਾਰਨ ਕੀਤਾ ਹੈ। ਬਾਹਰਲੀ ਪੂਜਾ ਦਾ ਉਹਨਾਂ ਨੇ ਖੰਡਨ ਕੀਤਾ ਹਮੇਸ਼ਾ, ਅਤੇ ਅੰਤਰੀਵ ਪੂਜਾ ਦੀ ਵਿਸ਼ੇਸ਼ਤਾ ਜਣਾਉਂਦੇ ਹੋਏ ਇਸ ਪ੍ਰਕਾਰ ਸ਼ਬਦ ਫਰਮਾਇਆ। ਸੋ ਜਿਹੜਾ ਪਾਠ ਹੈ ਕਾਇਆ, ਇਹ ਕਹਿਣ ਤੋਂ ਭਾਵ ਦੇਹ ਜਿਹੜੀ ਸਰੀਰ ਹੈ ਇਹਨੂੰ ਕਾਇਆ ਜਿਵੇਂ ਕਹਿੰਦੇ ਆ ਉਹ ਫਰਮਾਉਂਦੇ ਨੇ, ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਕਹਿੰਦੇ ਪੱਥਰਾਂ ਦੇ ਬਣਾਏ ਹੋਏ ਦੇਵਾ ਦੇਵਤਾ ਕਾਇਓ ਕੀ ਚੀਜ਼ ਹਨ, ਅਤੇ ਇੱਟਾਂ ਚੂਨੇ ਦੇ ਬਣਾਏ ਹੋਏ ਮੰਦਰ ਕਾਇਓ ਕੀ ਹਨ, ਇਹ ਕੁਝ ਵੀ ਨਹੀਂ। ਅਤੇ ਜੰਗਮ ਭੇਖ ਵਿੱਚ ਜਿਹੜੇ ਟਿਕ ਕੇ ਸਥਿਤ ਹੋ ਕੇ ਤੀਰਥ ਜਾਤੀ ਯਾਤਰਾ ਕਰਨੀ ਕਾਇਓ ਕੀ ਹੈ, ਇਹ ਵੀ ਕੁਛ ਨਹੀਂ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਕਾਇਓ ਧੂਪ ਦੀਪ ਨਈ ਬੇਦਾ, ਕਾਇਓ ਪੂਜੋ ਪਾਤੀ, ਤੋ ਇਸ ਪ੍ਰਕਾਰ ਜਿਹੜਾ ਬਚਨ ਆਇਆ ਵੀ ਧੂਪ ਦਿਖਾਉਣਾ, ਦੀਵੇ ਬਾਲ ਕੇ ਆਰਤੀ ਕਰਨੀ, ਨੈਵੇਦਾ ਹੁੰਦਾ ਗੁੜ ਜਾਂ ਮਿੱਠਾ ਭੋਜਨ, ਨੈਵੇਦਾ ਤੋਂ ਭਾਵ ਅਰਪਣ ਕਰਨਾ, ਸੋ ਭੋਗ ਆਦਿਕ ਦੇ ਵਿਸਥਾਰ ਕਰਨੇ, ਕਾਇਓ ਤੋਂ ਭਾਵ ਕੀ ਚੀਜ਼ ਹੈ ਇਹ? ਕੁਛ ਵੀ ਨਹੀਂ। ਕਾਇਓ ਪੂਜੋ ਪਾਤੀ, ਤੁਲਸੀ ਦੇ ਪਾਤੀ ਪੱਤੇ ਲੈ ਕੇ ਠਾਕੁਰ ਦੀ ਪੂਜਾ ਕਰਨੀ, ਕਾਇਓ ਕਿਆ ਚੀਜ਼ ਹੈ ਜੇ ਪ੍ਰੇਮ ਨਹੀਂ ਮੰਨਦੇ ਅੰਦਰ? ਇਹਨੂੰ ਬਾਹਰਲੀ ਸਥਿਤੀ ਦੱਸਦਿਆਂ ਹੋਇਆ ਅੰਦਰਲੀ ਅਵਸਥਾ ਨੂੰ ਪ੍ਰਗਟ ਕਰਦੇ ਨੇ। ਜਦੋਂ ਪਹਿਲਾਂ ਬਾਹਰੋਂ ਤਾਂ ਸਰਗੁਣ ਤੋਂ ਹੀ ਚੱਲਦਾ ਜੀਵ, ਅੰਦਰ ਹੌਲੀ ਹੌਲੀ ਨਿਰਗੁਣ ਤੱਕ ਆ ਜਾਂਦਾ। ਸੋ ਜਿਵੇਂ ਕੋਈ ਕਿਸੇ ਦੀ ਉਪਾਸ਼ਨਾ ਕਰਦਾ, ਇਹ ਬੜੀਆਂ ਡੂੰਘੀਆਂ ਗੱਲਾਂ ਹੁੰਦੀਆਂ, ਆਪਾਂ ਉਹਦੇ ਮਾਸਟਰ ਨਹੀਂ ਬਣ ਸਕਦੇ ਜਾਂ ਸਮਝਾ ਨਹੀਂ ਸਕਦੇ, ਇਹ ਬੜੀਆਂ ਡੂੰਘੀਆਂ ਚੀਜ਼ਾਂ ਹਨ। ਜਿਵੇਂ ਕੋਈ ਕਿਤੇ ਵੀ ਟਿਕਿਆ ਉਹਨੂੰ ਟਿਕਿਆ ਰਹਿਣ ਦੋ, ਬਸ ਹੌਲੀ 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 ਉਹਨੂੰ ਪ੍ਰੇਰਨਾ ਆਪਣੇ ਆਪ ਹੀ ਹੋ ਜਾਂਦੀ ਪਰਮੇਸ਼ਰ ਵੱਲੋਂ। ਅਤੇ ਜਿਹੜੇ ਗੁਰਸਿੱਖ ਨੇ, ਗੁਰਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹੋਈ ਭਗਤੀ ਕਰਨੀ ਚਾਹੀਦੀ ਹੈ। ਸੋ ਇਸ ਤਰ੍ਹਾਂ ਜਾ ਕਾ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ, ਜਿਹਦਾ ਮਾਲਕ ਉੱਚਾ ਉਹਨੂੰ ਪਰਾਏ ਘਰ ਜਾਣਾ ਸੋ ਨਹੀਂ ਚੰਗਾ ਨਹੀਂ ਲੱਗਦਾ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਬ੍ਰਹਮ ਗਿਆਨ ਅਵਸਥਾ ਵਿੱਚ ਇਸੇ ਤਰ੍ਹਾਂ ਨਿਸ਼ਚਾ ਹੋ ਜਾਂਦਾ ਕਿ ਕਾਇਆ ਹੁੰਦੀ ਹੈ, ਕਾਇਓ ਤੋਂ ਭਾਵ ਕਾਇਆ, ਕਾਇਆ ਦੇ ਰਚਣ ਵਾਲਾ ਪਰਮਾਤਮਾ ਹੀ ਦੇਵਤਾ ਹੈ, ਕਾਇਆ ਦੇ ਸਰੀਰ ਦੇ ਭਾਵ ਰਚਣ ਵਾਲਾ ਪਰਮਾਤਮਾ ਹੀ ਕੇਵਲ ਮੰਦਰ ਹੈ, ਕਾਇਆ ਦੇ ਰਚਣ ਵਾਲਾ ਪਰਮਾਤਮਾ ਹੀ ਜੰਗਮ ਹੋ ਕੇ ਯਾਤਰਾ ਕਰ ਰਿਹਾ ਹੈ। ਸੋ ਕਾਇਆ ਦੇ ਰਚਣ ਵਾਲਾ ਪਰਮਾਤਮਾ ਹੀ ਧੂਪ ਦੀਪ ਨਈ ਬੇਦਾ, ਸੋ ਮਿੱਠੇ ਭੋਜਨ ਆਦਿਕ ਰੂਪ ਹੋ ਰਿਹਾ ਪਈ। ਸੋ ਕਾਇਆ ਵਾਲਾ ਚੇਤਨੀ ਤੁਲਸੀ ਦੇ ਪੱਤੇ ਅਤੇ ਪੂਜਾ ਆਦਿਕ ਸਭ ਕੁਝ ਆਪ ਹੀ ਉਹ ਰੂਪ ਬਣਿਆ ਹੋਇਆ। ਕਾਇਆ ਦਾ ਇੱਕ ਮੰਦਰ ਹੈ ਅਤੇ ਕਾਇਆ ਵਾਲਾ ਚੇਤਨ ਉਸ ਵਿੱਚ ਦੇਵਤਾ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਵਸਤਾ ਹੈ ਬਾਹੜ ਜਨਮ ਨਾਵਾਂ, ਮਨ ਵੇਦੇ ਆ ਦਿਆਲ ਸੇਤੀ, ਮੇਰੀ ਮਾਈ ਕੌਣ ਜਾਣੇ ਪੀਰ ਪਰਾਈ, ਹਮ ਨਾਹੀਂ ਜਿੰਦ ਪਰਾਈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਜੋ ਪੂਜਣ ਯੋਗ ਹੈ ਆਪ ਹੀ ਮੰਦਰ ਪਰਮਾਤਮਾ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਸ਼ਬਦ ਵੀ ਆਪ ਹੀ ਮੰਦਰ, ਆਪ ਹੈ ਸੇਵਾ, ਆਪ ਹੀ ਪੂਜਾਰੀ, ਆਪ ਹੀ ਦੇਵਾ। ਮਹਾਰਾਜ ਇਸ ਕਰਕੇ ਫਰਮਾਉਂਦੇ ਨੇ ਹਰਿਮੰਦਰ ਇਹੋ ਸਰੀਰ ਹੈ ਪ੍ਰਭਾਤੀ ਰਾਗ ਚ, ਇਹ ਜਿਹੜਾ ਸਾਡਾ ਸਰੀਰ ਹੈ ਇਹੀ ਮੰਦਰ ਹੈ, ਇਹਦੇ ਅੰਦਰ ਹੀ ਪਰਮਾਤਮਾ, ਹਰਿਮੰਦਰ ਇਹੀ ਹੈ। ਦੇਖੋ ਹਰਿਮੰਦਰ ਹਰ ਜੀ ਉਹ ਸਾਜਿਆ ਸਰੀਰ, ਹਰਿਮੰਦਰ ਹੀ ਸਾਜਿਆ ਹੋਇਆ ਇੱਕ ਜਾਗਦਾ, ਇਹਦੇ ਵਿੱਚ ਬੈਠਾ ਪਰਮਾਤਮਾ ਜਾਗਦਾ, ਜਾਗਦੀ ਜੋਤ ਸਾਡੇ ਹਿਰਦੇ 'ਚ ਹੀ ਬੈਠਾ ਉਹ। ਇਸੇ ਗੱਲ ਦੀ ਸਮਝ ਨਹੀਂ ਪੈਂਦੀ ਸਾਰਿਆਂ ਨੂੰ ਵੀ ਅੰਦਰ ਜਾਗਦਾ ਹਿਰਦੇ ਦੇ ਅੰਦਰ ਬੈਠਾ, ਅਤੇ ਆਪਾਂ ਦੇਖੀਏ ਪ੍ਰਤੱਖ ਹਰਿਮੰਦਰ ਸਾਹਿਬ ਦੇ ਵਿੱਚ ਪਰਮਾਤਮਾ ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ, ਸਾਡੇ ਹਿਰਦੇ ਅੰਦਰ ਵੀ ਪਰਮਾਤਮਾ ਹੀ ਹੈ, ਸਰੀਰ ਵੀ ਹਰਿਮੰਦਰ ਹੈ। ਜੇ ਇਸ ਚੀਜ਼ ਨੂੰ ਸਮਝੀਏ ਤਾਂ ਮਹਾਰਾਜ ਵੀ ਸਮਝਾਉਂਦੇ ਨੇ ਬਹੁਤ ਬਹੁਤ, ਇਹ ਪ੍ਰਭਾਤੀ ਰਾਗ ਦੇ ਸ਼ਬਦ ਵਿੱਚ ਬੜਾ ਕੁਝ ਦੱਸਿਆ ਹੋਇਆ ਮਹਾਰਾਜ ਨੇ, ਅੱਗੇ ਆਵੇਗਾ ਚੱਲ ਕੇ। ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਹੱਥ ਪੈਰ ਜਿਹੜੇ ਹੈ ਇਹ ਬਹੁਤ ਖੰਡ ਹਿੱਸਿਆਂ ਵਾਲੀ ਕਾਇਆ ਹੈ, ਖੋਜਦਿਆਂ ਖੋਜਦਿਆਂ ਆਤਮਾ ਰੂਪੀ ਨੌ ਨਿਧੀ ਦੀ ਪ੍ਰਾਪਤੀ ਕਰ ਲਈ, ਇਹਦੇ 'ਚ ਪਾਉਣਾ ਕੀਤੀ ਹੈ। ਨਾ ਕਛ ਆਏ ਬੋ ਨਾ ਕਛ ਜਾਏ ਬੋ, ਰਾਮ ਕੀ ਦੁਹਾਈ ਰਹਾਓ। ਮੇਰੇ ਸਵੈ ਸਰੂਪ ਵਿੱਚ ਆਤਮਾ ਵਿੱਚ ਨਾ ਕੁਝ ਆਉਂਦਾ ਨਾ ਕੁਝ ਜਾਂਦਾ, ਰਾਮ ਦੀ ਦੁਹਾਈ। ਸਹੁੰ ਖਾ ਕੇ ਕਹਿੰਦਾ ਰਾਮ ਦੀ, ਮੈਂ ਜੋ ਕੁਝ ਵੀ ਕਿਹਾ ਇਸ 'ਚ ਰੰਚਕ ਮਾਤਰ ਵੀ ਝੂਠ ਨਹੀਂ ਪਾਈ, ਕਿਉਂਕਿ ਸਾਰਾ ਕੁਝ ਤਾਂ ਸਰੀਰ ਦੇ ਵਿੱਚ ਹੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਪਰਮਾਤਮਾ ਬ੍ਰਹਿਮੰਡ ਵਿੱਚ ਵਿਆਪਕ ਪੂਰਨ ਹੈ, ਉਹੀ ਪਰਮਾਤਮਾ ਇਹ ਪਿੰਡੇ ਤੋਂ ਭਾਵ ਸਰੀਰ 'ਚ ਹੈ, ਸਮਸ਼ਟੀ ਵਿਅਸ਼ਟੀ ਰੂਪ ਕਰਕੇ। ਘਰੇ ਅੰਦਰ ਸਭ ਵੱਥ ਹੈ, ਬਾਹਰ ਕਿਛ ਨਾਹੀਂ, ਗੁਰਪ੍ਰਸਾਦੀ ਪਾਈਆ ਅੰਤਰ ਕਪਟ ਖੁਲਾਹੀ। ਇਸ ਕਾਇਆ ਅੰਦਰ ਵਸਤਾ ਸੰਖਾ, ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਇਹ ਪਿੱਛੇ ਆਪਾਂ ਸੁਣਾ ਹੈ ਸਾਰਾ ਕੁਛ, ਆਸਾ ਰਾਗ ਦੇ ਵਿੱਚ, ਮਾਝ ਰਾਗ ਦੇ ਵਿੱਚ, ਜੋ ਇਸ ਸਰੀਰ ਵਿੱਚ ਚੰਗੀ ਤਰ੍ਹਾਂ ਖੋਜ ਲੈਂਦਾ ਉਹੀ ਗੁਰਮੁਖ ਜਨ ਪਰਮਾਤਮਾ ਨੂੰ ਪਾ ਲੈਂਦਾ। ਜੋ ਪ੍ਰਭ ਖੋਜੈ ਸੋਈ ਪਾਵੈ, ਹੋਰ ਫੂਟ ਮੂਹੇ ਅਹੰਕਾਰੀ। ਪੀਪਾ ਪ੍ਰਣਵੈ ਪਰਮ ਤੱਤ ਹੈ, ਸਤਿਗੁਰ ਹੋਏ ਲਖਾਵੈ। ਭਗਤ ਪੀਪਾ ਜੀ ਪ੍ਰਣਵੈ ਤੋਂ ਭਾਵ ਉਚਾਰਦੇ ਕਿ ਪਰਮ ਤੱਤ ਜੋ ਹੈ ਨਾ, ਸਿਧਾਂਤ ਰੂਪ ਜੋ ਅਕਾਲ ਪੁਰਖ ਹੈ, ਉਹਨੂੰ ਪੂਰਾ ਸਤਿਗੁਰੂ ਪ੍ਰਾਪਤ ਹੋਵੇ ਤਾਂਹੀਓ ਲਖਾਵੈ ਤੋਂ ਭਾਵ ਦਿਖਾ ਸਕਦਾ, ਜਣਾ ਸਕਦਾ। ਪਰਮੇਸ਼ਰ ਕੋਈ ਖਿਲਾਉਣਾ ਤਾਂ ਹੈ ਨਹੀਂ, ਇਹ ਛੋਟੀ ਮੋਟੀ ਚੀਜ਼ ਨਹੀਂ ਹੈ। ਸਤਿਗੁਰੂ ਹੀ ਮਿਹਰ ਕਰਨ ਤਾਂ ਪਰਮੇਸ਼ਰ ਦੇ ਦਰਸ਼ਨ ਕਰਵਾ ਸਕਦੇ ਹਨ ਮਹਾਰਾਜ ਜੀ। ਧੰਨਾ। गोपाल तेरा आरता जो जन तुमरी भगत करंते तिनके काज सवारता रहाओ। सो धन्ने भगत जी ने दर्शन दे के परमेश्वर ने बचन गया होर सारे ने आरती की है, तू मेरी आरती नहीं की। कहिंदे होरना ने तो आरती की है, मैं तो आरता करांगा। कहिंदे भी पिछली सारी कसरी कढ़ दिंदा, मैं आरता करूँ वड्डा सारा। परमेश्वर हस पे भी सीधा साधा भोला भाला बंदा, कोई बचन दा उन्होंने इस तरह गुस्सा नहीं करते। परमेश्वर बस भगतां ते प्रसन्न रहिंदे ने। कहिंदे जी मैं आरता करूँगा, मैं जट जिमीदार बंदा सीधा साधा, ते दूजे तो भगत बड़े सीगे, मैनूं तां जिहा जांदा मैं उह जिहा आरता कर दिंदा। इस तरह प्रेमा भगती विच आ के परमेश्वर प्रसन्न हो जाते ने। और भगत जी ने आरता किया, गोपाल तेरा आरता, हे गोपाल मैं आपदा आरता करदा। जो गुरमुख जन सो आपदी तनो मनो होकर भगती करते हैं, तुसी उन्होंने सारे काम सवार देंदे हो। जिवें तीसरे पातशाह महाराज ने वचन किया, अचिंत कम करह प्रभ तिनके जिन हर का नाम प्यारा, गुरप्रसाद सदा मन वसिया सब काज सवारनहारा। सो जदों इन्ने अखर कह के भगत जी रो गए, कहन लगे हे परमेश्वर पहला आप मेरा काम पूरा करो, फिर मैं आपदा आरता करांगा। कहन लगे दस बई तू की चाहना है। धन्ना जी कहन लगे मैं महाराज मेरा गुजारा औखा चलता, अपने शरीरक निर्वाह वास्ते हूँ कुछ तो चाहिए। भगत कबीर जी ने भी मंगया इसी सारा कुछ खाण पीण। परमेश्वर कहन लगे जो तेरे मन की इच्छा दस तेन मैं दिना, लालच नहीं करता। कहना मैं भगत जी ने भी यही कहा, मैं ना ही किया लभो एक नौ तेरा मैं पबो। की चाहना बई, दाल सीधा मांगो घीओ हमरा खुशी करै नित जीओ। मैं आप जी को दाल मंगदा, सीधा हों आटा तो घ्यो मंगदा, जी आप बख्शोंगे तो साडा जी प्रति इन्ना इन्ना दे दो समान, तो फिर जिहड़ा ना मन साडा रोज खुशियां नूं धारण करूगा, असीं रोटी तो खा लिया करिए। क्योंकि समाधि ला के बैठे हाँ, कोई काम नहीं करते, हुण असीं बस तेरे ही नाम नूं जपी जांदे हां। तुसीं सानूं इन्ना कोई कृपा कर दिओ, सानूं मिलदा रहे खाण पीण नूं भोजन। पनियां चादन नीका, पनियां हुंदी जुत्ती, पैरां च जुत्ती ते उपर वास्ते नीका हुंदा चंगा, चादन हुंदा कपड़ा होवे। ताइयों तां आपां कहिंदे वी रह रास तो बाद आरती कर लिया करो, मान लिया करो वचन गुरु का। आरती करन नाल इह चीज़ां दी तकलीफ नहीं आउंदी है, गुरु साहब की कृपा हुंदी है, रोजी रोटी बंदे दी ठीक चल जाती है। सो इस करके पढ़न दा हर्ज की है आरती, जिवें महापुरखां ने वचन किया सी। बाबा हरनाम सिंह जी ने कहिंदे मैं गुरु नानक साहब दी जन्म साखी च पढ़िया सी वी आरती कीती, कहिंदे मैं उदन तों ही आरती शुरू कर दित्ती। मैनूं कहिंदे तूं वी पढ़िया कर, आपां तां सत बचन ही कहना, अजकल लोग सत बचन भुल ही गए कहना, तर्कवादी जे उदे पता नहीं कितों जम पे ये कई यह जे इहदा की फायदा, ये क्यों करनी आ, इदां ही खाली रह जाना तुसीं, थोड़े पल्ले कख नहीं पैना। बस चुप करके हाँ करीदी हुंदी है भी हाँ जी ठीक आरती पढ़ांगे, बस काम मुक्या। आरती रह रास तों बाद नाल ही पढ़ दिओ, परमेश्वर जी खुश हुंदे ने, परमेश्वर की प्रसन्नता मिलती है आरती का पाठ करन नाल। ये तो नहीं थोनों कहा दीवे बालो पढ़ने बाणी पढ़नी है, बाणी है बस। अनाज मंगाओ सत सी का, सत्तां सियाड़ा नूं पा के जिहड़ा बीजिया होया अन्न है वह अनाज अन्न मैं आप जी को मंगदा, क्योंकि अन्न स्वाद होंदा। सो सत पोला नहीं बोलना, सत जिहड़ा अनाज है सी का सियाड़ वाला, सी का इसे प्रकार जिवें सियाड़ जो सौ वारी वाही होवे जां सत वारी जां सत ते सील मंगदा पासों, सौ वारी जां सत वारी घटो घट, सत सीका भी पाठ है, सत सीका। गऊ भैंस मंगो लावेरी, दुध पीण लई गऊ ते एक मझ दोनों लवेरियां मंगदा। देखो मंगण दी गल उदा कहिंदे मैं भोला मंगदे तां लवेरियां, इह नहीं कहा फंडर दे दिओ, कहिंदे लवेरियां दिओ। आ परमेश्वर जी फंडर दे के कह सकते बाज तू कड़ा लवेरी मंगी, मैं तो तू कहा मैंने गऊ मझ दे तो मैं देती दो दो किलो दुध वाली, लवेरी दी दस दस पंद्रह पंद्रह किलो दुध। कहने जी खुला दुध होवे घरे, संत महात्मा आते हैं कोई दुध दही मक्खण लस्सी सेवा करया करांगे उन्हां दी, तां लवेरियां मंगदा। सो इस प्रकार मंगण का भी ढंग है, ਗਊ ਭੈਂਸ ਮੰਗਾ ਲਾਵੇਰੀ, ਆਪਾਂ ਤਾਂ ਕੇਂਦੀਆਂ 'ਚ ਮਿਲ ਜਾਂਦਾ ਭਰੀਆਂ ਭਰਾਈਆਂ, ਹੋਰ ਵੀ ਮੌਜ ਹੋ ਗਈ। ਇੱਕ ਤਾਜਨ ਤੁਰੀ ਚੰਗੇਰੀ, ਚੜ੍ਹਨ ਵਾਸਤੇ ਇੱਕ ਸੋ ਜਿਹੜੀ ਆ ਨਾ ਤੇਜਨ ਜਾਤੀ ਦੀ ਖੁਰਾਸਾਨੀ ਚੰਗੀ ਤੋਂ ਤੁਰੀ ਤੋਂ ਭਾਵ ਘੋੜੀ ਮੰਗਦਾ। ਉਦੋਂ ਘੋੜੀਆਂ ਸੀ, ਸਕੂਟਰ ਨਹੀਂ ਸੀਗੇ, ਮੋਟਰਸਾਈਕਲ ਨਹੀਂ ਸੀ, ਕਾਰਾਂ ਨਹੀਂ ਸੀਗੀਆਂ, ਪਰ ਹੋ ਸਕਦਾ ਲੋੜ ਪੈ ਜੇ ਫਿਰ ਘੋੜਿਆਂ ਦੀ। ਘੋੜੀ ਮਹਾਰਾਜ ਨੂੰ ਪਤਾ ਵੀ ਹੁਣ ਘੋੜੀ ਹਲੇ ਨਹੀਂ ਚੱਲਦੀ ਤਾਂ ਹਲੇ ਤਾਂ ਗੱਡੀ ਦੇ ਦੇਣਗੇ। ਮਹਾਰਾਜ ਇੱਥੇ ਸਕੂਟਰ ਨਹੀਂ ਚੱਲਦੇ ਅਮਰੀਕਾ ਕਨੇਡਾ 'ਚ, ਇੱਥੇ ਕਾਰਾਂ ਚੱਲਦੀਆਂ। ਕਹਿੰਦੇ ਕੋਈ ਨਹੀਂ, ਘੋੜੀ ਵਾਂਗੂ ਤੇਜ਼ ਭੱਜਣ ਵਾਲੀ ਕਾਰ ਦੇ ਦਿੰਦੇ ਹਾਂ, ਜੇ ਤੂੰ ਇੰਡੀਆ ਜਾਏ ਤਾਂ ਤੁਸੀਂ ਸਕੂਟਰ ਦੇ ਦਿਆਂਗੇ, ਕਾਰ ਦੇ ਦਿਆਂਗੇ, ਜਿੱਥੇ ਜਿਹੜੀ ਚੀਜ਼ ਚੱਲਦੀ ਉੱਥੇ ਲੈ ਲਾ। ਸੋ ਇਸ ਪ੍ਰਕਾਰ ਜਦੋਂ ਘੋੜਿਆਂ ਦਾ ਜ਼ਮਾਨਾ ਆ ਜਾਵੇ ਫਿਰ ਤੁਹਾਨੂੰ ਘੋੜੇ ਵੀ ਦੇ ਦਾਂਗੇ, ਘੋੜੀਆਂ 'ਤੇ ਚੜ੍ਹ ਕੇ ਫਿਰੀ। ਜੇ ਆਪ ਜੀ ਦੀ ਕਿਰਪਾ ਨਾਲ ਸਾਰੇ ਪਦਾਰਥ ਪ੍ਰਾਪਤ ਹੋ ਗਏ ਤਾਂ ਇਹਨਾਂ ਦੀ ਸੰਭਾਲ ਲਈ ਫਿਰ ਮਹਾਰਾਜ ਜੀ ਮੈਂ ਇਕੱਲਾ ਕਿਵੇਂ ਸੰਭਾਲੂ, ਮੈਂ ਭਗਤੀ ਕਰੂੰ ਕਿ ਇਹਨਾਂ ਨੂੰ ਸੰਭਾਲੂ। ਕਹਿੰਦੇ ਫਿਰ ਘਰ ਕੀ ਗੀਹਣ ਚੰਗੀ ਜਨ ਤੰਨਾ ਲੇਵੈ ਮੰਗੀ। ਘਰ ਦੀ ਸੰਭਾਲ ਲਈ ਸੁਸ਼ੀਲ ਅਤੇ ਪਤੀ ਵਰਤਾ ਜੋ ਚੰਗੀ ਇਸਤਰੀ ਹੈ, ਮੈਂ ਤੰਨਾ ਜਨ ਮੰਗ ਲੈਂਦਾ ਤੁਹਾਡੇ ਕੋਲੋਂ, ਕਿਉਂ ਮੈਨੂੰ ਹੁਣ ਕਾਹਦੀ ਸ਼ਰਮ ਹੈ, ਤੁਸੀਂ ਮੇਰੇ ਪਿਤਾ ਜੀ ਹੋ, ਵਿਆਹ ਵੀ ਹੋਣਾ ਚਾਹੀਦਾ ਨਾ ਮੇਰਾ, ਕਿਉਂ ਜੋ ਐਸੀ ਇਸਤਰੀ ਨਾ ਦੇਣੀ ਨੇ ਪਾਣੀ ਮੰਗੇ ਅਤੇ ਪੱਥਰ ਮਾਰੇ ਮੂਹਰੋਂ। ਦਸਵੇਂ ਪਾਤਸ਼ਾਹ ਨੇ 40ਵੇਂ ਚਲਿੱਤਰ 'ਚ 866 ਢੰਗ 'ਤੇ ਲਿਖਿਆ ਨਾ, ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਘਰ ਨਾਹਰ ਆਨੀ। ਪਾਣੀ ਦੇ ਮੰਗਿਆਂ ਪੱਥਰ ਮਾਰੇ ਮੂਹਰੋਂ, ਕਹਿੰਦੇ ਨਾਰ ਲਿਆਂਦੀ ਆ ਕਿ ਨਾਹਰ ਹੁੰਦੀ, ਸ਼ੇਰ ਨਹੀਂ ਲਿਆਂਦੀ ਹੈ। ਇਸ ਤਰ੍ਹਾਂ ਕਹਿੰਦੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਇਸਤਰੀ ਵੀ ਦਿਓ ਚੰਗੀ ਜੀ, ਪਤੀ ਵਰਤਾ, ਸ਼ੀਲ ਸੁਭਾਅ ਵਾਲੀ, ਇਹਨਾਂ ਚੀਜ਼ਾਂ ਨੂੰ ਸਾਂਭਣ ਵਾਲੀ, ਗਊ ਮੱਝਾਂ ਸੰਭਾਲ ਲਵੇ ਜਿਹੜੀਆਂ, ਘੋੜੀ ਨੂੰ ਵੀ ਸੇਵਾ ਕਰੇ ਅਤੇ ਅਨਾਜ ਵੀ ਪੀਹ ਕੇ ਰੋਟੀ ਵੀ ਖਵਾਵੇ, ਦਾਲ ਸਬਜ਼ੀ ਵੀ ਸੋਹਣੀ ਬਣਾਵੇ। ਇਸ ਤਰ੍ਹਾਂ ਇਹਦੇ ਵਿੱਚ ਹੀ ਬੜੀ ਰਹੱਸ ਵਾਲੀ ਗੱਲ ਹੈ, ਬਹੁਤ ਕੁਛ ਹੈ, ਇੰਨੇ ਸ਼ਬਦ ਵਿੱਚ ਇੰਨਾ ਕੁਛ ਹੈ ਵੀ ਕੋਈ ਹਿਸਾਬ ਹੀ ਨਹੀਂ। ਗ੍ਰਿਸਤੀਆਂ ਵਾਸਤੇ ਘਰ ਦੀ ਪ੍ਰੋਬਲਮ ਇਹ ਹੱਲ ਕਰ ਦਿੰਦਾ ਹੈ, ਕਹਿੰਦੀ ਕਈ ਕਹਿੰਦੇ ਮੇਰਾ ਵਿਆਹ ਹੀ ਨਹੀਂ ਹੁੰਦਾ, ਕਰ ਲਓ ਮੰਗੀ ਤਾਂ ਹੋਈ ਹੈ। ਗੁਪਤ ਚੀਜ਼ਾਂ ਹੁੰਦੀਆਂ ਸਾਰੀਆਂ, ਉਹਨੇ ਨਾਲ ਜਿਹੀ ਜਿਹੀ ਸ਼ਰਧਾ ਕਰੋਗੇ ਉਹ ਜਿਹਾ ਮਿਲ ਜੂਗਾ, ਦਾਲ ਰੋਟੀ ਪਾਣੀ ਕਬ ਗੱਡੀਆਂ ਮੋਟਰਾਂ ਕਾਰਾਂ, ਆਰਤੀ ਕਰੀ ਜਾਓ, ਆਪ ਧੰਨੇ ਵਾਲਾ ਸ਼ਬਦ ਰੋਜ਼ ਪੜ੍ਹ ਲਿਆ ਕਰੋ, 100 ਵਾਰੀ ਪੜ੍ਹ ਲਓ, 108 ਵਾਰੀ ਜਾਂ ਘੰਟਾ ਕੁ ਹੀ ਪੜ੍ਹ ਲਓ, ਮੰਗੋ ਤਾਂ ਸਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹੋਰ ਕਿੱਥੇ ਜਾਈਏ, ਤੁਹਾਡੇ ਤੋਂ ਹੀ ਮੰਗਣਾ, ਸਤਿਗੁਰੂ ਮਹਾਰਾਜ ਦੇ ਦਿੰਦੇ ਨੇ। ਕਹਿੰਦੇ ਜਿਹੀ ਜਿਹੀ ਅਵਸਥਾ, ਹੁਣ ਉੱਚੀ ਅਵਸਥਾ ਵਾਲੀ ਜਿਹੜੀ ਹੈ ਜਗਿਆਸੂ ਦੀ ਅਵਸਥਾ, ਹੁਣ ਉਹਦੇ ਮੁਤਾਬਕ ਮੰਗਦੇ ਨੇ ਅੰਤਰੀ ਭਾਵ। ਹੁਣ ਫਰਮਾਉਂਦੇ ਹਨ ਗੋਪਾਲ ਤੇਰਾ ਆਰਤਾ, ਹੇ ਗੋਪਾਲ ਸਰਬ ਪਾ ਸਾਰੇ ਪਾਸਿਆਂ ਤੋਂ ਸਰਬ ਔਰ ਤੋਂ ਮੈਂ ਕਹਿੰਦੇ ਤੇਰੇ ਵਿੱਚ ਆਰਤਾ, ਮੈਂ ਆਪ ਜੀ ਦਾ ਆਰਤ ਦੁਖੀ ਭਗਤ ਹਾਂ, ਆਰਤ ਦੁਖੀ ਹੋ ਕੇ ਭਗਤੀ ਕਰਨੀ, ਇੱਕ ਅਰਥਾਰਥੀ ਹੁੰਦੇ ਭਗਤੋਂ ਪਦਾਰਥਾਂ ਦੀ ਇੱਛਾ ਵਾਲੇ, ਕਬੀਰ ਕਾਮ ਪਰੇ ਹਰ ਸਿਮਰੀ ਐਸਾ ਸਿਮਰੋ ਨਿੱਤ, ਅਰਥਾਰਥੀ ਮਤਲਬ ਵਾਸਤੇ ਭਗਤੀ ਕਰਨੀ। ਆਰਤ ਭਗਤ ਹੁੰਦੇ ਜਿਵੇਂ ਧਰੂ ਭਗਤ ਜੀ ਦੁਖੀ ਹੋ ਕੇ ਬਾਹਰ ਜਾ ਕੇ ਭਗਤੀ ਕਰਨ ਲੱਗ ਪਏ, ਜਗਿਆਸੂ ਭਗਤ ਹੁੰਦਾ ਜੋ ਮੁਕਤੀ ਦੀ ਇੱਛਾ ਵਾਲਾ ਹੋਵੇ, ਅਤੇ ਇਸੇ ਪ੍ਰਕਾਰ ਗਿਆਨੀ ਭਗਤ ਜੋ ਗਿਆਨਵਾਨ ਹੋ ਕੇ ਫਿਰ ਭਗਤੀ ਕਰਦਾ ਬਾਬਾ ਬੁੱਢਾ ਜੀ ਵਾਂਗੂ ਜਿਵੇਂ। ਸੋ ਕ੍ਰਿਸ਼ਨ ਜੀ ਨੇ ਗੀਤਾ ਦੇ 4 ਨੂੰ ਵੀ ਇਹੀ ਬਚਨ ਕਿਹਾ ਨਾ ਕਿ ਚਤੁਰਵਿਧਾ ਭਜੰਤੇ ਮਾਂ ਜਨਾਹਾ ਸੁਕ੍ਰਤੀ ਨਾ ਅਰਜੁਨ, ਆਰਤੋ ਜਗਿਆਸੁਰ ਅਰਥਾਰਥੀ ਗਿਆਨੀ ਚ ਭਰਤ ਰਸ਼ਭ। ਇਹ ਭਰਥ ਕੁਲ ਦੇ ਵਿੱਚ ਰਸ਼ਭ ਹੁੰਦਾ ਸ੍ਰੇਸ਼ਟ, ਅਰਜਨ ਭਾਵ ਕਹਿਣ ਤੋਂ, ਕਿ ਸੁਕ੍ਰਤੀਨਾ ਉੱਤਮ ਕਰਮ ਵਾਲੇ ਅਰਥਾਰਥੀ ਅਤੇ ਆਰਤ ਅਤੇ ਜਗਿਆਸੂ ਅਤੇ ਗਿਆਨੀ ਐਸੇ ਚਤੁਰਵਿਧਾ 4 ਪ੍ਰਕਾਰ ਦੇ ਭਗਤ ਜਨ। ਸੋ ਜਿਵੇਂ ਫਰਮਾਉਂਦੇ ਨੇ ਮਾਂ ਜਨਾਹ, ਮਾਂ ਤੋਂ ਭਾਵ ਮੈਨੂੰ ਭਜੰਤੇ ਯਾਦ ਕਰਦੇ ਹਨ, ਜਿਹੜੇ ਐਸੇ ਜਿਹੜੇ ਜਨ ਨੇ ਭਜੰਤੇ ਮਾਂ ਜਨਾਹ, ਉਹ ਜਿਹੜੇ ਜਨ ਨੇ ਮਾਂ ਤੋਂ ਭਾਵ ਮੈਨੂੰ ਭਜੰਤੇ। ਇਸ ਤਰ੍ਹਾਂ 4 ਪ੍ਰਕਾਰ ਦੇ ਭਗਤ ਹਨ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਓ। ਜਿਹੜੇ ਬੰਦੇ ਵੀ ਆਪਦੀ ਭਗਤੀ ਨੂੰ ਕਰਦੇ ਨੇ ਤੁਸੀਂ ਉਹਨਾਂ ਦੇ ਸਾਰੇ ਕੰਮ ਸਵਾਰ ਦਿਓ, ਇਸ ਕਰਕੇ ਮੇਰਾ ਕੰਮ ਵੀ ਸਵਾਰ ਦਿਓ। ਬਹੁਤ ਸਾਰਾ ਕੁਛ ਹੀ ਮੰਗ ਲਿਆ, ਹਰ ਇੱਕ ਚੀਜ਼ ਮੰਗ ਲਈ, ਕੋਈ ਕਮੀ ਨਹੀਂ ਛੱਡੀ। ਹੁਣ ਅੰਤਰੀ ਭਾਵ ਦੇ ਵਿੱਚ ਜੀ ਕੀ ਮੰਗਦੇ ਹੋ ਜੀ, ਦਾਲ ਰੋਟੀ ਮੰਗਣੀ ਕੋਈ ਰੱਬ ਤੋਂ ਚੰਗੀ ਲੱਗਦੀ ਹੈ? ਉਹ ਕਹਿੰਦੇ ਜਦ ਲੋੜ ਹੁੰਦੀ, ਭੁੱਖ ਲੱਗੀ ਹੁੰਦੀ ਹੈ, ਬੰਦਾ ਚੀਕਾਂ ਮਾਰਦਾ, ਦਾਲ ਰੋਟੀ ਵੀ ਮੰਗਣੀ ਪੈਂਦੀ ਹੈ। ਪਰ ਜਦੋਂ ਉੱਚੀ ਅਵਸਥਾ ਜਾ ਕੇ ਉਹ ਦਾਲ ਕਿਹਨੂੰ ਕਹਿੰਦੇ ਨੇ, ਕਹਿੰਦੇ ਆਦਿ ਵਿਆਧੀ ਉਪਾਧੀ ਰੂਪ ਤਿੰਨਾਂ ਰੋਗਾਂ ਨੂੰ ਦਾਲ ਹੁੰਦਾ, ਦਲਣਾ ਮੰਗਦਾ। ਕਿਉਂਕਿ ਅਰੋਗਤਾ ਦੇ ਸਹਿਤ ਹੋਣ ਕਰਕੇ ਆਗ ਦੀ ਆਰਤੀ ਕੀਤੀ ਜਾਵੇਗੀ। ਸਿੱਧਾ ਆਪਣੇ ਕੁਟਲ ਮਨ ਨੂੰ ਸਿੱਧਾ ਹੋਇਆ ਮੰਗਦਾ ਤਾਂ ਕਿ ਆਪ ਜੀ ਦੇ ਵਿੱਚ ਜੁੜ ਜਾਵੇ। ਮੰਗੋ ਕੀਓ, ਕੀਓ ਹੁੰਦਾ ਪ੍ਰੇਮ ਕਰਨਾ ਮੰਗਦਾ, ਕਿਉਂਕਿ ਪ੍ਰੇਮ ਤੋਂ ਬਗੈਰ ਆਰਤੀ ਨਹੀਂ ਹੋ ਸਕਦੀ। ਹਮਰਾ ਖੁਸ਼ੀ ਕਰੈ ਨਿਤ ਜੀਓ, ਤਾਂ ਸਾਡਾ ਜਿਹੜਾ ਜੀਆ ਅੰਦਰੋਂ ਚਿੱਤ ਆ ਨਾ, ਹਰ ਰੋਜ਼ ਖੁਸ਼ੀਆਂ ਨੂੰ ਕਰੇਗਾ, ਖੁਸ਼ ਰਹੇਗਾ, ਪ੍ਰਸੰਨ ਰਹੇਗਾ। ਪੰਨੀਆਂ ਹੁੰਦੀ ਜੁੱਤੀ, ਜੁੱਤੀ ਤਾਂ ਚਲੋ ਅਸੀਂ ਪਾਉਣੀ ਹੋਈਆਂ, ਪਰ ਹੁਣ ਉੱਧਰੋਂ ਮੰਗ ਮੰਗਣੀ ਹੈ। ਪੰਨੀਆਂ ਕੀ? ਆਪ ਜੀ ਦੀ ਪੰਨੀਆਂ ਭਾਵ ਸ਼ਰਨ ਮੰਗਦਾ, ਸ਼ਰਨ ਚਰਨਾਂ 'ਚ ਪੈਣਾ ਮੰਗਦਾ, ਤੁਹਾਡੀ ਸ਼ਰਨ ਵਿੱਚ ਰਹੀਏ ਸਦਾ ਹੀ। ਸਾਧਨ ਨੀਕਾ, ਸਾਰਿਆਂ ਤੋਂ ਨੀਕਾ ਹੁੰਦਾ ਚੰਗਾ, ਖਿਮਾ ਰੂਪੀ ਪ੍ਰੇਮ ਰੂਪੀ ਕੱਪੜਾ, ਪਰਮੇਸ਼ੁਰ ਪੱਟ ਲਈ ਉਹ ਮੰਗਦਾ, ਪਰਮੇਸ਼ੁਰ ਨਾਮ ਜਾਣ ਰੂਪੀ ਦਸਤਰ ਮੰਗਦਾ। ਸੋ ਕਾਮ ਆਦਿਕਾਂ ਦਾ ਜਿਹੜਾ ਸਾਧਨ ਕੱਟਣਾ ਮੰਗਦਾ। ਨੀਕਾ ਹੁੰਦਾ ਭਲੀ ਪ੍ਰਕਾਰ ਚੰਗੀ ਤਰ੍ਹਾਂ। ਅਨਾਜ ਮੰਗਾਉ ਸੱਤ ਸੀਕਾ, ਅਨ ਅੱਜ ਅਲੱਗ ਅਲੱਗ ਹੋ ਜਾਣਾ ਇਹ ਅਨ ਆਜ, ਹੋਰ ਇਹ ਮੰਗਦਾ ਅੱਜ ਕਿ ਸੱਤ ਦਾ ਸਿੱਕਾ ਚੱਲੇ ਸਾਰੇ ਪਾਸੇ। ਸੱਤ ਸੀਕਾ ਭਾਵ ਸੱਚ ਦਾ ਹੀ ਬੋਲਬਾਲਾ ਚਾਰੇ ਪਾਸੇ ਹੋਵੇ। ਅੱਜ ਹੁੰਦੀ ਮਾਇਆ, ਮਾਇਆ ਤੋਂ ਅਨ ਰਹਿਤ ਹੋਣਾ ਮੰਗਦਾ, ਅਤੇ ਸੱਤ ਅਤੇ ਸੀਕਾ ਹੁੰਦਾ ਸੀਲ ਸੁਭਾਅ ਦਾ ਗ੍ਰਹਿਣ ਕਰਨਾ ਮੰਗਦਾ। ਗਊ ਭੈਂਸ ਮੰਗਾਉ ਲਾਵੇਰੀ, ਭੈ ਦੇ ਸਹਿਤ ਹੋ ਕੇ ਆਪਦੇ ਗੁਣਾਂ ਦੇ, ਗਊ ਤੋਂ ਭਾਵ ਹੁੰਦਾ ਗਾਊ, ਗਾਇਨ ਕਰਨ ਵਿੱਚ ਲਾਵੇਰੀ ਲਿਵ ਲਗਾਉਣੀ ਮੰਗਦਾ। ਇੱਕ ਤਾਜਨ ਤੁਰੀ ਚੰਗੇਰੀ, ਤੁਰੀ ਅਵਸਥਾ ਚਲ ਜਾਣ ਵਾਲੀ ਸਭ ਸਾਧਨਾਂ ਤੋਂ ਚੰਗੀ ਜੋ ਏਕਤਾ ਹੈ ਉਹਨੂੰ ਮੈਂ ਜਨ ਮੰਗਦਾ। ਏਕਤਾ ਤੋਂ ਜਨ ਉਤਪੰਨ ਜਿਹੜੀ ਹੋਈ ਹੋਈ ਨਾ ਚੰਗੀ ਤੁਰੀ ਅਵਸਥਾ ਉਹਨੂੰ ਮੈਂ ਮੰਗਦਾ। ਘਰ ਕੀ ਗੀਹਨ ਚੰਗੀ, ਅੰਤਕਰਨ ਰੂਪੀ ਘਰ ਦੀ ਜਿਹੜੀ ਚੰਗੀ ਗੀਹਨ ਔਰਤ, ਆਤਮ ਵਿਸ਼ੈਣੀ ਬੁੱਧੀ ਨੂੰ ਔਰਤ ਕਹਿੰਦੇ ਨੇ। ਸੋ ਮਹਾਰਾਜ ਨੇ ਇਹ 370 ਅੰਗ ਅਤੇ ਆਸਾ ਰਾਗ ਦੇ ਵਿੱਚ ਬਚਨ ਕੀਤਾ ਵੀ ਹੋਇਆ। ਨਿਜ ਭਗਤੀ ਸੀਲਵੰਤੀ ਨਾਰ, ਇਹ ਸਾਰਾ ਸ਼ਬਦ ਪਿੱਛੇ ਹੋ ਚੁੱਕਿਆ। ਆਤਮ ਵਿਸ਼ੈਣੀ ਰੂਪ ਜਿਹੜੀ ਔਰਤ ਹੈ ਨਾ ਬੁੱਧੀ, ਇਹ ਮੰਗਦਾ ਚੰਗੀ ਬੁੱਧੀ ਦਿਓ। ਜਨ ਧੰਨਾ ਲੇਵੈ ਮੰਗੀ, ਧੰਨਾ ਭਗਤ ਜੀ ਕਥਨ ਕਰਦੇ ਆ ਮੈਂ ਸੇਵਕ ਤਾਂ ਉਹਨੂੰ ਮੰਗ ਲੈਣਾ ਕਰਦਾ ਆਪਦੇ ਪਾਸੋਂ। ਇਸ ਪ੍ਰਕਾਰ ਇੱਥੇ ਧਨਾਸਰੀ ਰਾਗ ਦੀ ਸਮਾਪਤੀ ਕੀਤੀ ਹੈ। ਪੰਜ ਸ਼ਬਦ ਕਬੀਰ ਜੀ ਦੇ ਆਏ ਨੇ ਔਰ ਪੰਜ ਸ਼ਬਦ ਭਗਤ ਨਾਮਦੇਵ ਜੀ ਦੇ ਨੇ, ਤਿੰਨ ਸ਼ਬਦ ਭਗਤ ਰਵਿਦਾਸ ਜੀ ਹੈ, ਇੱਕ ਸ਼ਬਦ ਭਗਤ ਤਰਲੋਚਨ ਜੀ ਦਾ, ਸੋ ਇੱਕ ਸ਼ਬਦ ਸੈਣ ਨਾਈ ਜੀ ਦਾ, ਇੱਕ ਸ਼ਬਦ ਭਗਤ ਦੀਪਾ ਜੀ ਦਾ, ਇੱਕ ਭਗਤ ਧੰਨਾ ਜੀ ਦਾ। ਇਹ ਭਗਤ ਬਾਣੀ ਦੇ ਕੁੱਲ 17 ਸ਼ਬਦ ਆਏ ਇਸ ਰਾਗ ਦੇ ਵਿੱਚ।